श्री नानक पद पंकज बंदन पद पंकज बंदन सिमरो अंगद दुख निकंदन अमरदास गुर हृदय त्यावो जी हृदय त्यावो श्री गुर रामदास गुण गावो श्री अर्जन विघ्नन के नाशक विघ्नन के नाशक हर गोविंद शुभ सुमत प्रकाशक श्री हर राय नमो कर जोरी नमो कर जोरी गुर हर कृष्ण बनाए बहोरी तेग बहादुर परम कृपाला वाहिगुरु परम कृपाला श्री गुर गोविंद सिंह विशाला तरों तरा पर पुन पुन सीसा वाहिगुरु पुन पुन सीसा बंदो बार बार जगदीसा जिसमें अमृत ज्ञान है मानक भगत वैराग गुरु ग्रंथ साहिब उदद बंदो करे अनुराग श्री गुर शब्द कमाए जिन जीते पंच विकार तिन संतन को बंदना सिर चरणन पर धार एक अंकारा सतगुरु तेहे प्रसाद सच होए वाहिगुरु जी की फतेह विघ्न विनाशन सोए कहां बुद्ध प्रभ तुच्छ हमारी बन सके महिमा जो तिहारी हम न सकत कर सिफत तुम्हारी आप ले हो तुम कथा सुधारी हम न सकत कर सिफत तुम्हारी आप ले हो तुम कथा सुधारी
सतनाम श्री वाहे गुरु साहिब जी दोहरा आगे साखी ओ सुनो खुदे पठान दिल्ली पत साहे रूपी किनी जिम गुरु दियो मुगलन को तख्त पलटाए आगे साखी ओ सुनो
वाहे गुरु जी का खालसा वाहे गुरु जी की फतेह दीन दयाल भगत वत्सल पार ब्रह्म पूर्ण परमेश्वर सतगुरु धन धन श्री गुरु नानक देव साहिब जी महाराज सरबंस दानी वाली दो जहान साहिब कमाल अमृत के दाते सतगुरु धन धन श्री गुरु गोविंद सिंह साहिब जी महाराज दसे गुरु साहबाना दी आदमक जोत जाग दी जोत चवल छतर तख्त दे मालक गद्दी उपर सबाए मान परतख हर सतगुरु धन धन श्री गुरु ग्रंथ साहिब जी महाराज गुरु दरबार अंदर जुड़ बैठी सतगुरु जी दी साजे नवाजे गुरु प्यारे गुरु खालसा गुरु रूप साध संगत जियो आप जी वड्या भागा वाले कर्मा वाले हो जो सतगुरु जी दे चरण परस के दर्शन करके अपने जीवन सफला कर रहे हो नित दी मर्यादा अनुसार संध्या के समय के दिवास जाए गए हैं जिन्हां विच आप जी ने सोलह रहरास है बाणी के जाप सरवण किए हैं ਉਪਰੰਤ ਅਰਦਾਸ ਹੋਈ ਹੈ ਗੁਰੂ ਜੀ ਦੇ ਪਾਵਨ ਪਵਿੱਤਰ ਹੁਕਮਨਾਮੇ ਸਰਵਣ ਕੀਤੇ ਹਨ। ਹੁਣ ਜੋ ਚੱਲ ਰਹੀ ਲੜੀਵਾਰ ਕਥਾ ਸ੍ਰੀ ਗੁਰ ਪੰਥ ਪ੍ਰਕਾਸ਼ ਦੀ ਕਥਾ ਹੈ, ਜੋ ਉਸਦਾ ਸਮਾਂ ਹੋਇਆ ਹੈ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਵਨ ਪਵਿੱਤਰ ਸਥਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਅੰਦਰ ਆਪ ਬੜੀ ਸ਼ਰਧਾ ਭਾਵਨਾ ਨਾਲ, ਬੜੇ ਪ੍ਰੇਮ ਭਾਵਨਾ ਨਾਲ ਜੁੜ ਕੇ ਬੈਠੇ ਹੋ। ਆਪ ਜੀ ਨੂੰ ਸਾਧ ਸੰਗਤ ਜੀ ਪਤਾ ਹੈ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਥਾ ਜਿਹੜੀ ਉਹ ਚੱਲ ਰਹੀ ਹੈ, ਜਿਨ੍ਹਾਂ ਦੇ ਬਾਰੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਕੀਤਾ ਹੈ ਸੋਈਆਂ ਅੰਦਰ ਕਿ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀਹ ਕਿਆ ਬਖਾਨਾ। ਇਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਆਪ ਤੇ ਉਹ ਜੋ ਵਿਆਪਕ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਹੈ, ਉਸ ਅਕਾਲ ਪੁਰਖ ਦਾ ਰੂਪ ਹੋ ਕੋਈ ਭੇਦ ਨਹੀਂ ਹੈ। ਤੇ ਐਸੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਇੱਕ ਜੀਹ ਕਿਆ ਬਖਾਨਾ, ਇੱਕ ਰਸਨਾ ਦੇ ਨਾਲ, ਇੱਕ ਜ਼ਬਾਨ ਦੇ ਨਾਲ ਕੀ ਵਡਿਆਈ ਕਰ ਸਕਦਾ ਹਾਂ। ਜਿਨ੍ਹਾਂ ਦੇ ਬਾਰੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਐਸੇ ਬਚਨ ਕੀਤੇ ਹੋਏ ਹਨ ਕਿ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਅਪਰ ਅਪਾਰ ਹੈ, ਬੇਅੰਤ ਹੈ, ਤੇ ਅਸੀਂ ਇੱਕ ਰਸਨਾ ਨਾਲ ਕੀ ਕਹੀਏ। ਐਸੇ ਸਤਿਗੁਰੂ ਜੀ ਦੀ ਜਿਹੜੀ ਕਥਾ ਸਾਧ ਸੰਗਤ ਜੀ ਆਪ ਦੀ ਸਰਵਣ ਕਰ ਰਹੇ ਹੋ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਮੱਕੇ ਅੰਦਰ ਗਏ ਹਨ, ਕਾਬੇ ਅੰਦਰ, ਉਥੋਂ ਦੇ ਜਿਹੜੇ ਹੱਜ ਕਰਨ ਗਏ ਸੀ ਕਾਜ਼ੀਆਂ ਨੇ, ਹੋਰ ਮੁੱਲੇ ਮਲਾਣੇ ਪੀਰ, ਉਹਨਾਂ ਨੇ ਸਤਿਗੁਰੂ ਜੀ ਨੂੰ ਜਿਹੜਾ ਹੈ ਕੱਢ ਦਿੱਤਾ ਸੀ। ਮਹਾਰਾਜ ਜੀ ਨਾਲ ਵਰਤਾਓ ਠੀਕ ਨਹੀਂ ਸੀ ਕੀਤਾ। ਜਿਹੜੇ ਪੰਜਾਬ ਤੋਂ ਹੱਜ ਕਰਨ ਗਏ ਮੁਸਲਮਾਨ, ਉਹਨਾਂ ਨੇ ਜਦੋਂ ਵੇਖਿਆ, ਉਹਨਾਂ ਨੇ ਕਿਹਾ ਕਿ ਮੂਰਖੋ, ਇਹ ਤੇ ਪਰਮਾਤਮਾ ਖੁਦਾ ਅੱਲਾਹ ਤਾਲਾ ਆਪ ਹੈ, ਜਿਹਨਾਂ ਨੂੰ ਤੁਸੀਂ ਜਿਹਨਾਂ ਨਾਲ ਵਰਤਾਵਾ ਠੀਕ ਹੀ ਨਹੀਂ ਕਰ ਰਹੇ ਤੇ ਕਾਬੇ ਮੰਦਿਰ ਤੋਂ ਬਾਹਰ ਕੱਢ ਦੇਖੋ, ਵੇਖ ਲਓ ਇਹਨਾਂ ਦੀ ਸ਼ਕਤੀ, ਕਿ ਇਹਨਾਂ ਨੂੰ ਤੁਸੀਂ ਬਾਹਰ ਕੀਤਾ ਹੈ ਤੇ ਕਾਬੇ ਮੰਦਿਰ ਦੇ ਸਾਰੇ ਦਰਵਾਜ਼ੇ ਬੰਦ ਹੋ ਗਏ ਹਨ, ਜੇ ਤੁਹਾਡੇ ਅੰਦਰ ਸ਼ਕਤੀ ਹੈ ਤਾਂ ਤੁਸੀਂ ਖੋਲ ਕੇ ਦਿਖਾਓ। ਇਹਨਾਂ ਨੇ ਜਦੋਂ ਸਮਝਾਇਆ ਬੁਝਾਇਆ ਹੈ, ਇਹ ਸੋਚਣ ਲੱਗੇ ਹਨ ਕਿ ਗੱਲ ਤੇ ਠੀਕ ਹੈ, ਸਾਡੇ ਨੂੰ ਕੋਈ ਪੱਲੇ ਨਹੀਂ ਹੈ, ਸਾਡੇ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੇ ਦਰਵਾਜ਼ੇ ਹੈ ਇਹ ਖੁੱਲ ਜਾਣ। ਹੁਣ ਇਹਨਾਂ ਨੇ ਆਪੋ ਵਿੱਚ ਸਲਾਹ ਕੀਤੀ ਕਿ ਜੇ ਇਹਨਾਂ ਦਰਵਾਜ਼ੇ ਖੋਲ ਦਿੱਤੇ ਤੇ ਠੀਕ ਹੈ, ਇਹਨਾਂ ਦੇ ਹੱਥ ਲੱਗਣ ਕਰਕੇ ਜੇ ਦਰਵਾਜ਼ੇ ਕਾਬੇ ਮੰਦਰ ਦੇ ਖੁੱਲ ਗਏ ਤੇ ਵਾਕਈ ਕਰਾਮਾਤੀ ਹਨ, ਫਿਰ ਇਹ ਸਾਡੇ ਪੀਰ ਤੇ ਅਸੀਂ ਇਹਨਾਂ ਦੇ ਮਰੀਦ ਸੇਵਕ ਬਣ ਜਾਵਾਂਗੇ, ਪਰ ਜੇ ਗੱਲ ਨਾ ਹੋਈ ਤੇ ਫਿਰ ਇਹਨਾਂ ਨੂੰ ਅਸੀਂ ਮਾਰ ਮੁਕਾਵਾਂਗੇ। ਦੁਨਿਆਵੀ ਮਰਦ ਨਾਲ ਇਸ ਤਰ੍ਹਾਂ ਦੇ ਨਾ ਵਚਨ ਕਹੇ। ਉਸ ਵਕਤ ਸੱਚੇ ਪਾਤਸ਼ਾਹ ਜੀ ਨੇ ਅੱਗੇ ਇਹਨਾਂ ਬੇਨਤੀਆਂ ਕੀਤੀਆਂ, ਭੁੱਲ ਬਖਸ਼ਾਈ, ਗੁਰੂ ਜੀ ਨੇ ਆਪ ਦੇ ਨਹੀਂ ਹੱਥ ਲਾਇਆ, ਭਾਈ ਮਰਦਾਨੇ ਪਾਸੋਂ ਸਿੱਖ ਨੂੰ ਵਡਿਆਈ ਦੇਣ ਵਾਸਤੇ ਕਾਰਜ ਕਰਵਾਇਆ ਕਿ ਕਾਬੇ ਮੰਦਿਰ ਦੇ ਹੱਥ ਲਾ ਕੇ ਦਰਵਾਜ਼ੇ ਖੋਲੋ। ਜਦੋਂ ਭਾਈ ਮਰਦਾਨਾ ਜੀ ਨੇ ਹੱਥ ਲਾਇਆ ਹੈ, ਉਸੇ ਵਕਤ ਕਾਬੇ ਮੰਦਿਰ ਦਾ ਜਿਹੜਾ ਦਰਵਾਜ਼ਾ ਖੁੱਲ ਗਿਆ ਹੈ, ਜਿਹਨੂੰ ਆਪਾਂ ਮੱਕਾ ਮਦੀਨਾ ਕਹਿੰਦੇ ਹਾਂ। ਇਸ ਤਰ੍ਹਾਂ ਸਤਿਗੁਰੂ ਜੀ ਨੇ ਉੱਥੇ ਕਲਾ ਵਿਖਾਈ। ਕਵੀ ਜੀ ਨੇ ਸੂਖਮ ਤੌਰ ਤੇ ਲਿਖਿਆ ਹੋਇਆ ਹੈ ਕਿ ਸੱਚੇ ਪਾਤਸ਼ਾਹ ਨੇ ਇਹਨਾਂ ਦੇਸ਼ਾਂ ਦੇ ਵਿੱਚ, ਪ੍ਰਦੇਸ਼ਾਂ ਵਿੱਚ ਜਾ ਕੇ ਸਤਨਾਮ ਦਾ ਚੱਕਰ ਬਣਾਇਆ, ਸਭ ਦਾ ਭਲਾ ਕੀਤਾ, ਸੱਚ ਨਾਮ ਦਿੜਾਇਆ ਤੇ ਝੂਠ ਤੋਂ ਹਟਾਇਆ, ਤੇ ਕਿਹਾ ਕਿ ਭਾਈ ਹੰਕਾਰ ਨਹੀਂ ਕਰਨਾ ਹੈ। ਇਸ ਤਰ੍ਹਾਂ ਸਤਿਗੁਰੂ ਜੀ ਦੀ ਕਹਿੰਦੇ ਹੈ ਕਥਾ ਅਸੀਂ ਕੀ ਦੇਖ ਕੇ ਸੁਣਾਈਏ, ਕੀ ਇਹਨਾਂ ਹੱਥਾਂ ਨਾਲ ਲਿਖੀਏ। ਗੁਰੂ ਜੀ ਦੀ ਕਥਾ ਲਿਖੀ ਨਹੀਂ ਜਾ ਸਕਦੀ। ਵਿਦਵਾਨਾਂ ਦਾ ਬਚਨ ਹੈ, ਨਾ ਤਾਰੇ ਕਨੇ ਜਾਤ ਹੈ, ਨਾ ਤਾਰੇ ਕਨੇ ਜਾਤ ਹੈ, ਪਿਆਰੇ ਤਾਰੇ ਹਾਂ ਆਕਾਸ਼ ਵਿੱਚ ਇਹ ਗਿਣ ਸਕਦੇ ਹਾਂ ਸਿੱਧੀ ਨਾਲ ਸ਼ਕਤੀ ਨਾਲ, ਕੋਈ ਗਿਣ ਸਕਦਾ ਹੈ, ਕੋਈ ਜਪੇ ਤਾਂ ਬੇਸ਼ਮੀਸ਼ਰ, ਪਰ ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਤਾਰ ਦਿੰਦੇ ਹਨ, ਜਿੰਨੇ ਮਨੁੱਖ ਉਹਨਾਂ ਨੂੰ ਨਹੀਂ ਕੋਈ ਗਿਣ ਸਕਦਾ। ऐसे श्री गुरु नानक देव महाराज की कथा आप जी श्रवण कर रहे हो, जिवें अगे प्रसंग आ रहे हैं, थोड़ी जी सतगुरु जी की कथा रह गई है। इस तो बाद थोड़ा जिहड़ा प्रसंग है दूजा आना है, दसां गुरुआं दी बंसावली, फिर नौवें पातशाह की कथा, एक दो प्रसंग तो बाद दसवें पातशाह की कथा आएगी। हुण जो सतगुरु गुरु नानक देव महाराज की कथा आ रही है, आओ आपां बड़े प्यार सत्कार नाल सरवण करना करिए। सरवण करन तो पहला सतगुरु जी के चरणों में निवाओ शीस, हाजरियां लवाते हुए एक बार बड़े प्यार सत्कार नाल बोलो जी सतनाम
श्री वाहिगुरु साहिब जी,
सतनाम
श्री वाहिगुरु साहिब जी, सतनाम श्री वाहे गुरु साहिब जी, दोहरा आगै साखी ओ सुनो।
भाई साहब भाई रतन सिंह पंगू जी कहते हैं, उन्हें खालसा पंथ जी संतो महापुरशो ब्रह्म ज्ञानियो सत्संगियो, अगे जी सतगुरु गुरु नानक देव महाराज जी जिवें कौतक कीता दिल्ली विच जाके, ओ कथा अगे आ रही है, इस तरह सुनो जी।
कुते पठान दिल्ली पत सारे,
कहते ये जो दिल्ली है जिहड़ी अजकल हरियाणे विच पैंदी है, ते कहते ये दिल्ली दे कहते जिहड़े पातशाह सी ना बादशाह, उस वक्त पठान लोग सन। सतगुरु जी दे समय इब्राहिम लोधी ते सिकंदर लोधी इन्हां दा जिहड़ा राज होया है, बाद में जाके बाबर ने जिहड़ा इत्थे राज कीता है मुगलां ने। कहिंदे है जदों सतगुरु जी दिल्ली विच गए सन, उह साखी मैं तुहानूं सुणा रिहा हां, ते उस वक्त जिहड़े पठान पातशाह बादशाह राजे है सन, ਉਹ ਪਠਾਣਾ ਵਿਚੋਂ ਸੀ।
ਰੂਪੀ ਕਿਨੀ ਜਿਮ ਗੁਰੂ ਦਇਓ,
ਕਹਿੰਦੇ ਹੈ ਜਿਮ ਤੇ ਵਿਸ਼ਰਾਮ ਹੈ, ਕਹਿੰਦੇ ਗਰੋਪੀ ਕੀਤੀ ਜਦੋਂ ਸਤਿਗੁਰੂ ਜੀ ਨੂੰ ਗਏ ਹਨ ਦਿੱਲੀ ਵਿਚ, ਇਹਨਾਂ ਪਠਾਣਾ ਨੇ ਬੜਾ ਉਲਟਾ ਵਰਤਾਵ ਕੀਤਾ, ਤੇ ਜਿਸ ਕਰਕੇ ਜਿਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ
ਮੁਗਲਨ ਕੋ ਤਖਤ ਪਲਟਾਏ,
ਜਿਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ ਇਹ ਪਠਾਣਾ ਦਾ ਤਖਤ ਪਲਟ ਕੇ ਮੁਗਲਾਂ ਨੂੰ ਦੇ ਦਿੱਤਾ, ਕਿਉਂਕਿ ਪਹਿਲਾਂ ਪਠਾਣ ਰਾਜ ਕਰਦੇ ਸਨ ਸਤਿਗੁਰੂ ਜੀ ਵੇਲੇ, ਇਹਨਾਂ ਦੇ ਬੋਲ ਚਾਲ ਇਹਨਾਂ ਦੇ ਭੈੜੇ ਕੰਮਾਂ ਕਰਕੇ ਕਿਹੜੇ ਗੁਰੂ ਪੀਰ ਕੋਈ ਔਲੀਏ ਪੈਗੰਬਰ ਨੂੰ ਨੀ ਜਾਣਦੇ, ਇਹਨਾਂ ਦਾ ਵਰਤਾਓ ਵੇਖ ਕੇ ਸਤਿਗੁਰੂ ਜੀ ਨੇ ਕਹਿੰਦੇ ਜਿਵੇਂ ਤਖਤ ਪਲਟਾ ਦਿੱਤਾ ਤੇ ਮੁਗਲਾਂ ਨੂੰ ਦਿੱਤਾ।
ਲੋਧੀ ਬ੍ਰਹਮ ਖਾਪਤ ਸਾਹੋ,
ਕਹਿੰਦੇ ਉਸ ਵਕਤ ਜਦੋਂ ਸਤਿਗੁਰੂ ਜੀ ਦਿੱਲੀ ਵਿਚ ਗਏ ਹਨ, ਉਸ ਵਕਤ ਬ੍ਰਹਮ ਖਾਂ ਲੋਧੀ ਭਾਵ ਕੇ ਇਬਰਾਹਿਮ ਲੋਧੀ ਜੋ ਸੀ, ਮਹਾਨ ਕੋਸ਼ ਅੰਦਰ ਇਸ ਤਰ੍ਹਾਂ ਲਿਖਿਆ ਹੋਇਆ ਹੈ ਕਿ ਬ੍ਰਹਮ ਖਾਂ ਲੋਧੀ ਹੀ ਇਬਰਾਹਿਮ ਖਾਂ ਲੋਧੀ ਸੀ। ਕਹਿੰਦੇ ਇਹ ਇਬਰਾਹਿਮ ਲੋਧੀ ਦਾ ਰਾਜ ਹੈ ਸੀ, ਇਹ ਬਾਦਸ਼ਾਹ ਸੀ ਉਸ ਵੇਲੇ।
ਥੋ ਜਤੀ ਉਸ ਆਵਤ ਵਕਤ ਬੁਰੈ ਭਇਓ ਤਤੀ,
ਕਹਿੰਦੇ ਹਨ ਇਸ ਦਾ ਜੀ ਕਿ ਇਹਦੇ ਇਹਦਾ ਹੁਣ ਮਾਨੋ ਕਿ ਵਕਤ ਜਿਹੜਾ ਉਹ ਬੁਰਾ ਆ ਗਿਆ ਹੋਇਆ ਸੀ।
ਉਨ ਸਿੱਧ ਸਾਧ ਫੜ ਪੀਰ ਮੰਗਾਏ,
ਕਹਿੰਦੇ ਸੀ ਇਹਦਾ ਇਹਦਾ ਬੁਰਾ ਵਕਤ ਆਇਆ ਸੀ, ਜਿਸ ਕਰਕੇ ਇਹਨੇ ਕੀ ਕੀਤਾ, ਜਿੰਨੇ ਕਹਿੰਦੇ ਪੀਰ ਕਮਾਈ ਵਾਲੇ ਖੁਦਾ ਨੂੰ ਮੰਨਣ ਵਾਲੇ, ਜਿੰਨੇ ਸਿੱਧ ਮੰਡਣੀਆਂ ਜੋਗੀ ਲੋਕ, ਜਿੰਨੇ ਹੋਰ ਸਾਧੂ ਸੰਤ, ਇਹ ਕਹਿਣ ਲੱਗਾ ਇਹਨਾਂ ਸਾਰਿਆਂ ਨੂੰ, ਇਹਨੇ ਕਿਹਾ ਆਪਣੇ ਬੰਦਿਆਂ ਨੂੰ ਕਿ ਕਹਿੰਦੇ ਇਹਨਾਂ ਨੂੰ ਫੜ ਕੇ ਲਿਆਓ, ਕਿ ਇਹਨਾਂ ਨੇ ਵਿਭੂਤੀਆਂ ਮਾਰੀਆਂ ਹੋਈਆਂ ਹਨ, ਸਰੀਰਾਂ ਤੇ ਸਵਾਹਾਂ ਮਾਰੀਆਂ ਹੋਈਆਂ ਹਨ, ਵਿਹਲੇ ਰੋਟੀਆਂ ਖਾ ਰਹੇ ਹਨ, ਕਿਸੇ ਕੰਮ ਨੀ ਆ ਰਹੇ। ਕਹਿੰਦੇ ਇਸ ਤਰ੍ਹਾਂ ਕਹਿ ਕੇ ਹੁਕਮ ਦੇ ਕੇ ਸਾਰੇ ਸਾਧੂ ਜਿਹੜੇ ਪੀਰ ਭਜਨ ਬੰਦਗੀ ਵਾਲੇ ਸਿਮਰਨ ਵਾਲੇ, ਇਹਨੇ ਫੜ ਕੇ ਸਭ ਨੂੰ ਮੰਗਾ ਲਿਆ, ਕਹਿੰਦਾ ਫੜ ਕੇ ਲਿਆਓ ਇਹਨਾਂ ਨੂੰ।
ਦੇ ਚੱਕੀ ਸਭ ਪੀਸਣ ਬਹਾਏ,
ਸਾਰਿਆਂ ਨੂੰ ਕਹਿ ਫੜ ਕੇ ਲਿਆ ਕੇ ਜਿਹੜਾ ਹੈ ਜੇਲ ਖਾਨੇ ਵਿਚ ਪਾ ਦਿੱਤਾ, ਜੇਲ ਵਿਚ ਪਾ ਕੇ ਕਹਿਣ ਲੱਗਾ ਇਹਨੂੰ ਸਾਰਾ ਚੱਕੀ ਪੀਸਣ ਤੇ ਲਾਓ ਇਹਨਾਂ ਨੂੰ, ਸਾਰਾ ਦਿਨ ਵਿਹਲਾ ਫਿਰਦੇ ਹਨ, ਕੀ ਕੰਮ ਕਰਦੇ ਹਨ, ਇਹ ਢੋਂ ਬਿਰਚਿਆ ਹੋਇਆ ਹੈ। ਕੋਈ ਕਹਿੰਦਾ ਮੈਂ ਸਾਧੂ ਹਾਂ, ਕੋਈ ਕਹਿੰਦਾ ਮੈਂ ਪੀਰ ਹਾਂ, ਬਿਨਾਂ ਕੰਮ ਤੋਂ ਇਹ ਰਹਿੰਦੇ ਹਨ, ਬਚੇ ਹੈ ਕੰਮ ਤੋਂ। ਇਹਨਾਂ ਫੜ ਕੇ ਸਾਰਿਆਂ ਕੋਲ ਚੱਕੀ ਪਸਾਉਣਾ ਕਰੋ।
ਦੁਨੀਆ ਤੁਮ ਝੂਠੇ ਲੁੱਟ ਖਾਏ,
ਕਹਿ ਲਗਾ ਤੁਸੀਂ ਕੀ ਇਹ ਪਖੰਡ ਫੜਿਆ ਹੋਇਆ ਹੈ, ਸਾਧੂ ਸੰਤ ਬਣੇ ਹੋਏ ਹੋ ਤੇ ਦੁਨੀਆਂ ਨੂੰ ਲੁੱਟ ਕੇ ਤੇ ਤੁਸੀਂ ਖਾ ਰਹੇ ਹੋ। ਜਿੱਥੇ ਜਾਂਦੇ ਹੋ ਕਹਿੰਦੇ ਅਸੀਂ ਰੱਬ ਦੇ ਪਿਆਰੇ ਹਾਂ, ਸੰਤ ਹਾਂ, ਇਹ ਵੀ ਤੁਸਾਂ ਨੇ ਪਖੰਡ ਰਚਿਆ ਹੋਇਆ ਹੈ। ਦੱਸੋ ਮੈਂ ਹੁਣ ਤੁਹਾਨੂੰ ਫੜਿਆ ਹੈ, ਚੱਕੀ ਪਸਾ ਰਿਹਾ, ਦੱਸੋ ਤੁਹਾਡੇ ਕੀ ਸ਼ਕਤੀ ਹੈ, ਕੀ ਕਰਾਮਾਤ ਹੈ। ਸਦੋ ਆਪਣੇ ਖੁਦਾ ਨੂੰ ਜੇ ਤੁਹਾਡਾ ਕੋਈ ਰੱਬ ਖੁਦਾ ਹੈ, ਕਹਿੰਦੇ ਹੈ ਅੱਜ ਤੱਕ ਮੈਂ ਇੰਨੇ ਵੇਖੇ ਤੁਹਾਡੇ ਵਰਗੇ ਕਿਸੇ ਨੇ ਮੈਨੂੰ ਕੋਈ ਸ਼ਕਤੀ, ਕਲਾ, ਕੋਈ ਅਜ਼ਮਤ ਕੋਈ ਦਿਖਾਈ ਤੇ ਹੈ ਨੀ ਬਿਲਕੁਲ।
ਤਹ ਮੁਸਲਮਾਨ ਹਿੰਦੂ ਕਹਿਓ,
ਕਹਿੰਦੇ ਹੈ ਕਿ ਤੈ ਮੁਸਲਮਾਨ ਹਿੰਦੂ ਕਹਿਓ, ਕਹਿੰਦੇ ਹੈ ਭਾਵੇਂ ਮੁਸਲਮਾਨ ਹੈ ਭਾਵੇਂ ਹਿੰਦੂ ਹੈ, ਤੇ ਕਹਿੰਦੇ ਇਹਨਾਂ ਨੇ ਜਿਹੜਾ ਹੈ ਇਹ ਗੱਲ ਜਿਹੜੀ ਕਹੀ ਇਸ ਤਰ੍ਹਾਂ,
ਯੋਗ ਛਡਾਵਨ ਹੈ ਤੁਸੀਂ ਅਹਿਓ,
ਕਹਿੰਦੇ ਸਨ ਜੋ ਹਿੰਦੂ ਸਨ, ਮੁਸਲਮਾਨ ਪੀਰ ਸਨ, ਸਾਰਿਆਂ ਨੂੰ ਇਹਨੇ ਪਕੜ ਕੇ ਰੱਖ ਲਿਆ ਤੇ ਕਹਿਣ ਲੱਗਾ ਜੇ ਇਹ ਤੋਂ ਫੜ ਲਿਆ ਨਾ ਇਹਨਾਂ ਨੂੰ, ਇਹ ਸੰਤ ਸਨ ਉੱਥੇ ਜੇਲ੍ਹ ਦੇ ਵਿੱਚ, ਵਿਚਾਰੇ ਕੋਈ ਚੱਕੀਆਂ ਪੀਸ ਰਹੇ ਸਨ ਤੇ ਕੁਝ ਜਿਹੜੇ ਸਨ ਉਹ ਟੋਕਰੇ ਢੋ ਰਹੇ ਸਨ। ਉਸ ਵਕਤ ਕਹਿੰਦੇ ਇਹਨਾਂ ਨੇ ਕੀ ਕੀਤਾ, ਆਪੋ ਵਿੱਚ ਕਰ ਰਹੇ ਹਨ ਕਿ ਸਾਨੂੰ ਕੌਣ ਛਡਾਵੇਗਾ ਹੁਣ। ਪਰ ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਮਿਲੇ ਹੋਏ ਸਨ ਉਹਨਾਂ ਨੇ ਕਿਹਾ ਕਿ ਬੇਦੀ ਵੰਸ਼ ਵਿੱਚ ਗੁਰੂ ਨਾਨਕ ਦੇਵ ਜੀ ਹੋਏ ਹਨ, ਉਹ ਹੀ ਸਾਨੂੰ ਛਡਾ ਸਕਦੇ ਹਨ। ਜਿਸ ਕਰਕੇ ਇਹਨਾਂ ਕਿਹਾ ਕਿ ਇਹਨਾਂ ਯਾਦ ਕੀਤਾ, ਸਿਮਰਨ ਕੀਤਾ ਗੁਰੂ ਜੀ ਦਾ, ਕਿਹਾ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਤੁਸੀਂ ਹਿੰਦੂਆਂ ਦੇ ਗੁਰੂ ਹੋ, ਮੁਸਲਮਾਨਾਂ ਦੇ ਪੀਰ ਹੋ, ਕਿਰਪਾ ਕਰਕੇ ਤੁਸੀਂ ਸਾਨੂੰ ਛਡਾਉਣ ਯੋਗ ਹੋ, ਤੁਸੀਂ ਛਡਾਓਗੇ ਤੂੰ।
ਤੁਝ ਹੀ ਕੋ ਹੈ ਬਿਦ ਕੀ ਲਾਜ,
ਐ ਸੱਚੇ ਪਾਤਸ਼ਾਹ ਜਿਹੜੇ ਹਿੰਦੂ ਸੰਤ ਸਾਨੂੰ ਕਹਿੰਦੇ ਐ ਸੱਚੇ ਪਾਤਸ਼ਾਹ ਐ ਗੁਰੂ ਜੀ, ਜਿਹੜੇ ਮੁਸਲਮਾਨ ਕਹਿਣਗੇ ਹੇ ਪੀਰ ਜੀ ਤੁਹਾਨੂੰ ਸਾਡੇ ਬਿਰਧ ਇਹ ਬਾਣੇ ਦੀ ਬਿਰਧ ਬਾਣੇ ਦੀ ਲਾਜ ਹੈ, ਲੱਜਿਆ ਹੈ, ਕਿਉਂਕਿ ਅਸਾਂ ਨੇ ਭੇਖ ਧਾਰਿਆ ਹੈ ਰੱਬ ਦੇ ਨਾਂ ਤੇ, ਅਸੀਂ ਰੱਬ ਦੇ ਸੰਤ ਸਾਧੂ ਖਵਾਉਂਦੇ ਹਾਂ, ਜਿਸ ਕਰਕੇ ਹੁਣ ਇਹਨਾਂ ਨੇ ਸਾਨੂੰ ਪਕੜ ਲਿਆ ਹੈ, ਸਾਨੂੰ ਕਹਿੰਦਾ ਕੋਈ ਕਰਾਮਾਤ ਸ਼ਕਤੀ ਵਿਖਾਓ, ਇਹ ਤੁਹਾਨੂੰ ਸਾਡੇ ਬਿਰਧ ਬਾਣੇ ਦੀ ਤੇ ਆਪਣੇ ਜਿਹੜਾ ਤੁਹਾਡਾ ਪ੍ਰਣ ਹੈ ਪਾਪੀਆਂ ਨੂੰ ਤਾਰਨਾ, ਆਪਣੇ ਭਗਤਾਂ ਦੀ ਰੱਖਿਆ ਕਰਨੀ, ਇਹ ਜਿਹੜਾ ਤੁਹਾਡਾ ਪ੍ਰਾਣ ਹੈ, ਬੀਜ ਮਹਿ ਧਰਮ ਹੈ, ਉਹਦੇ ਤੁਹਾਨੂੰ ਲੱਜਿਆ ਹੈ।
ਤੂੰ ਹੀ ਹੈ ਭੇਖ ਰੱਖਣੇ ਵਾਜ,
ਕਹਿੰਦੇ ਹੈ ਤੁਸੀਂ ਹੀ ਸੱਚੇ ਪਾਤਸ਼ਾਹ ਇਹ ਜਿਹੜਾ ਸਾਡਾ ਭੇਖ ਹੀ ਸੰਤਾਂ ਵਾਲਾ ਧਾਰਿਆ ਹੋਇਆ ਹੈ, ਇਹਨੂੰ ਰੱਖਣ ਵਾਲੇ ਹੁਣ ਤੁਸੀਂ ਹੀ ਹੋ ਗੁਰੂ ਨਾਨਕ ਦੇਵ ਜੀ।
ਸਭ ਸੂਰਨ ਕੇ ਦਲ ਨਹਿ ਹੋਏ,
ਕਿਉਂਕਿ ਸੱਚੇ ਪਾਤਸ਼ਾਹ ਜੀ ਇਹ ਤੇ ਦੁਨੀਆਂ ਦਾ ਜਿਹੜਾ ਇੱਕ ਨਿਯਮ ਹੈ, ਸਾਰੀ ਦੁਨੀਆਂ ਇਹ ਜਗ ਜਾਣਦਾ ਹੈ, ਜਗ ਜਾਹਰ ਗੱਲ ਹੈ ਕਿ ਜਿੱਥੇ ਜਿਹੜੀ ਹੈ ਹੁੰਦੇ ਹੈ ਸੂਰਮੇ ਸੂਰਬੀਰ ਤੇ ਦਲ ਹੁੰਦਾ ਹੈ ਫੌਜਾਂ ਦਾ, ਉਹਦੇ ਵਿੱਚ ਸੂਰਮੇ ਵੀ ਹੁੰਦੇ ਹਨ, ਬਹਾਦਰ ਵੀ ਹੁੰਦੇ ਹਨ, ਪਰ ਉਹਦੇ ਵਿੱਚ ਕਈ ਮਹਾਰਾਜ ਜੀ ਕੋਈ ਨਰਮ ਦਿਲ ਵੀ ਤੇ ਹੁੰਦੇ ਹੀ ਹੈ ਨਾ, ਜਿਹੜੇ ਲੜਨੋਂ ਡਰਦੇ ਹਨ। ਸੱਚੇ ਪਾਤਸ਼ਾਹ ਭਾਵੇਂ ਕੋਈ ਕਿੱਡੇ ਵੱਡੇ ਦਲ ਹੋਣ, ਉਹਨਾਂ ਵਿੱਚ ਸਾਰੇ ਦਾ ਸੂਰਮੇ ਜੋਰੇ ਬਹਾਦਰ ਨਹੀਂ ਹੁੰਦੇ।
ਸ਼ੇਰ ਚੱਲ ਮਦ ਦੇਖੋ ਕੋਈ,
ਆ ਜੰਗਲਾਂ ਵਿੱਚ ਬਾਗਾਂ ਵਿੱਚ ਹੋਰ ਥਾਵਾਂ ਤੇ ਵੱਡੇ ਵੱਡੇ ਜਿਹੜੇ ਜੰਗਲ ਚੱਲ ਹਨ, ਕਹਿੰਦੇ ਉਹਨਾਂ ਦੇ ਵਿੱਚ ਵੇਖ ਲਓ ਕਿੰਨੇ ਹਜ਼ਾਰਾਂ ਦੀ ਗਿਣਤੀ ਵਿੱਚ, ਲੱਖਾਂ ਦੀ ਗਿਣਤੀ ਵਿੱਚ ਜਾਨਵਰ ਹੁੰਦੇ ਹਨ, ਪਰ ਉਹਨਾਂ ਵਿੱਚ ਸ਼ੇਰ ਤੇ ਸੱਚੇ ਪਾਤਸ਼ਾਹ ਇੱਕੋ ਹੀ ਹੁੰਦਾ ਹੈ ਜਿਹੜਾ ਉੱਥੇ ਰਾਜ ਕਰਦਾ ਹੈ। ਸਾਰੇ ਸੂਰਮੇ ਨਹੀਂ ਹੁੰਦੇ, ਜਿੱਥੇ ਜੰਗਲ ਹੈ ਇੰਨੇ ਜਾਨਵਰ ਆਉਂਦੇ ਹਨ, ਪਰ ਸ਼ੇਰ ਕੋਈ ਇੱਕ ਹੁੰਦਾ ਹੈ। ਭਾਵ ਕਿ ਸੱਚੇ ਪਾਤਸ਼ਾਹ ਅਸੀਂ ਸੰਤ ਹਾਂ, ਸਾਧੂ ਹਾਂ, ਰੱਬ ਦੇ ਪੇਖ ਦੇ ਬਣਾਏ ਹੋਏ, ਪਰ ਸੱਚੇ ਪਾਤਸ਼ਾਹ ਤੁਹਾਡੇ ਸਮਾਨ ਨਹੀਂ ਹੈ ਕੋਈ, ਤੁਹਾਡੇ ਵਰਗਾ ਕੋਈ ਸ਼ਕਤੀਮਾਨ ਅਜ਼ਮਤ ਵਾਲਾ ਹੈ ਨਹੀਂ। ਜਿਸ ਕਰਕੇ ਇਹਨਾਂ ਕਿਹਾ ਕਿ ਸੱਚੇ ਪਾਤਸ਼ਾਹ ਹੁਣ ਸਾਡੀ ਜਿਹੜੀ ਲਾਜ ਉਹ ਰੱਖੋ ਤੁਸੀਂ,
ਤੁਮ ਸਭ ਕਰਨਾ ਯੋਗ,
ਕਿਉਂਕਿ ਸੱਚੇ ਪਾਤਸ਼ਾਹ ਜੀ ਤੁਸੀਂ ਸਭ ਕਰਾਂ ਸਭ ਤਰ੍ਹਾਂ ਦੇ ਨਾਲ ਕਰਨੇ ਯੋਗ ਹੋ। ਤੇ ਇਹ ਸਤਿਗੁਰੂ ਜੀ ਨੇ ਮਹਿਮਾ ਸੁਣੀ ਹੈ ਤੇ ਗੁਰੂ ਜੀ ਨੇ ਕਿਹਾ ਹੱਸ ਕੇ ਕਿ ਇਹ ਸੰਤੋ ਤੁਸੀਂ ਤੇ ਸਾਨੂੰ ਵਡਿਆਈ ਦੇਣ ਵਾਲੇ ਹੋ ਤੇ ਕਿਹਾ ਹੈ ਕਿ ਇਹ ਸੰਤੋ ਤੁਸੀਂ ਕਿਸੇ ਨਾਲ ਘੱਟ ਨਹੀਂ ਹੋ ਤੁਸੀਂ ਸਭ ਤਰ੍ਹਾਂ ਦੇ ਨਾਲ ਯੋਗ ਹੋ ਸ਼ਕਤੀਆਂ ਵਾਲੇ ਹੋ ਮਹਾਨ ਨਾਮ ਸਿਮਰਨ ਭਜਨ ਬੰਦਗੀ ਧਰਮ ਦੀ ਖਾਤਰ ਆਪਣਾ ਸਰੀਰ ਲੈ ਕੇ ਲਾਉਂਦੇ ਹਨ ਤੇ ਗੁਰੂ ਜੀ ਜਿਹੜੇ ਸੰਤ ਪੂਰਨ ਉਹਨਾਂ ਨੂੰ ਵੇਖ ਵੇਖ ਕੇ ਲੋਕ ਹੈਰਾਨ ਹੁੰਦੇ ਹਨ ਕਿ ਵੇਖੋ ਕਿੰਨੀ ਭਗਤੀ ਹੈ ਵੀ ਕਿੰਨਾ ਸਿਮਰਨ ਹੈ ਦੁਨੀਆ ਉਹਨਾਂ ਦੇ ਚਰਨਾਂ ਵਿੱਚ ਝੁਕਦੀ ਹੈ ਤੇ ਫਿਰ ਵੇਖ ਵੇਖ ਕਹਿੰਦੀ ਹੈ ਜਿਸ ਪਰਮੇਸ਼ਰ ਪਰਮਾਤਮਾ ਵਾਹਿਗੁਰੂ ਦੇ ਪੀਰ ਪੈਗੰਬਰ ਸੰਤ ਬ੍ਰਹਮ ਗਿਆਨੀ ਨੇ ਕਮਾਈ ਵਾਲੇ ਹਨ ਤੇ ਉਹ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਕੈਸਾ ਹੋਵੇਗਾ ਜਿਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਸੰਤ ਜਨੋ ਇਹ ਜਿਹੜੀ ਵਡਿਆਈ ਹੈ ਤੁਸੀਂ ਸਾਨੂੰ ਐਵੇਂ ਦੇ ਰਹੇ ਹੋ ਸਾਨੂੰ ਯਾਦ ਕੀਤਾ ਹੈ ਇਹ ਕੱਲ ਸਭ ਕੁਝ ਠੀਕ ਹੋ ਜਾਣਾ ਹੈ ਚੰਗਾ ਹੋ ਜਾਣਾ ਹੈ ਸੰਤ ਬਜਾਰੇ ਆਪੋ ਆਪਣੀਆਂ ਚੱਕੀਆਂ ਪੀ ਰਹੇ ਸਨ ਜੇਲ ਖਾਨੇ ਵਿੱਚ ਅਠਾਰਾਂ ਅਠਾਰਾਂ ਸੇਰ ਜਿਹੜਾ ਇਹ ਆਟਾ ਇੱਕ ਦਿਨ ਦਾ ਪੀਂਦੇ ਸਨ ਇੱਕ ਸੇਰ ਜਿਹੜਾ ਇੱਕ ਕਿਲੋ ਦਾ ਹੁੰਦਾ ਹੈ ਤੇ ਸਾਧ ਸੰਗਤ ਜੀ ਸੇਰ ਵੱਖੋ ਵੱਖਰੇ ਤਰ੍ਹਾਂ ਲਿਖੇ ਹੋਏ ਹਨ ਤੇ ਫੇਰ ਵੀ ਜਿਹੜੀ ਹੱਥ ਨਾਲ ਚੱਕੀ ਪੀ ਕੇ ਅਠਾਰਾਂ ਕਿਲੋ ਆਟਾ ਪੀਣਾ ਉਹ ਵੀ ਬੜਾ ਔਖਾ ਹੈ ਕਹਿੰਦੇ ਸੰਤ ਆਪੋ ਆਪਣੀ ਜਿਹੜੀਆਂ ਚੱਕੀਆਂ ਚਲਾ ਰਹੇ ਸਨ
ਸਿਰ ਕੋ ਟੋਕਰੀ ਉੱਚੀ ਦਿਖਾਏ
ਸੱਜੇ ਪਾਤਸ਼ਾਹ ਜੀ ਨੇ ਕਹਿੰਦੇ ਉਸ ਵਕਤ ਕੜਾ ਦਿਖਾਈ ਕਿ ਇਹਨੇ ਸੰਤ ਟੋਕਰੀਆਂ ਚੁੱਕ ਰਹੇ ਸਨ ਮਿੱਟੀ ਵਾਲੀਆਂ ਭਰੀਆਂ ਹੋਰ ਕੰਮ ਕਰ ਰਹੇ ਪਾਤਸ਼ਾਹ ਨੇ ਕੰਮ ਤੇ ਲਾਏ ਹੋਏ ਸਨ ਕਹਿੰਦੇ ਗੁਰੂ ਜੀ ਨੇ ਕੜਾ ਖਾਏ ਕਿ ਸਵਾ ਸਵਾ ਹੱਥ ਲਈ ਟੋਕਰੀ ਉਹ ਉੱਚੀ ਉੱਚੀ ਉੱਠ ਕੇ ਆ ਰਹੀ ਹੈ ਸੱਜੇ ਪਾਤਸ਼ਾਹ ਜੀ ਨੇ ਕਹਿੰਦੇ ਉਹ ਜਿਹੜਾ ਭੇਗ ਧਾਰਿਆ ਸੀ ਇਹਨਾਂ ਸੰਤਾਂ ਨੇ ਉਹ ਰੱਬ ਦਾ ਕਿ ਅਸੀਂ ਸੰਤਾਂ ਸਾਧੂ ਹਾਂ ਕਹਿੰਦੇ ਉਹਦੇ ਪਰਦਾ ਪਾ ਦਿੱਤਾ ਭਾਵ ਕਿ ਗੁਰੂ ਜੀ ਨੇ ਪਰਦਾ ਕੀ ਪਾ ਦਿੱਤਾ ਕਿ ਹੁਣ ਜਿਵੇਂ ਸਾਧ ਸੰਗਤ ਜੀ ਅਸੀਂ ਸਿੱਖ ਦਾ ਹਾਂ ਪਰ ਕੰਮ ਨਾ ਸਿੱਖਾਂ ਵਾਲੇ ਹੋਣ ਤੇ ਉੱਥੇ ਗੁਰੂ ਸੱਚੇ ਪਾਤਸ਼ਾਹ ਆਪਣੇ ਬਿਰਧ ਬਾਣੀ ਦੀ ਲਾਜ ਰੱਖਦਾ ਹੈ ਕਿ ਮੇਰਾ ਸਿੱਖ ਹੈ ਇਹਦੀ ਭੁੱਲ ਹੋਊਗੀ ਤੇ ਸਾਰੀ ਕੌਮ ਨੂੰ ਦੜਾ ਹੈ ਕਲੰਕ ਲੱਗੇਗਾ ਉੱਥੇ ਸੱਚੇ ਪਾਤਸ਼ਾਹ ਆਪਣਾ ਹੱਥ ਦੇ ਕੇ ਰੱਖਦੇ ਹਨ ਤੇ ਗੁਰੂ ਮਹਾਰਾਜ ਜੀ ਨੇ ਕਹਿੰਦੇ ਉਹ ਸੰਤਾਂ ਨੇ ਸਿਮਰਨ ਕੀਤਾ ਯਾਦ ਕੀਤਾ ਗੁਰੂ ਜੀ ਨੂੰ ਜਿਸ ਕਰਕੇ ਸੱਚੇ ਪਾਤਸ਼ਾਹ ਵੀ ਦਿੱਲੀ ਵਿੱਚ ਸਨ ਤੇ ਮਹਾਰਾਜ ਨੇ ਕਲਾ ਦਿਖਾਈ ਜਿਹੜੇ ਟੋਕਰੀਆਂ ਚੁੱਕ ਰਹੇ ਸਨ ਸਿਰ ਦੇ ਉੱਤੇ ਭਾਰ ਉਹ ਸਵਾ ਸਵਾ ਜਿਹੜਾ ਹੱਥ ਉੱਚੀ ਟੋਕਰੀ ਜਾ ਰਹੀ ਹੈ ਜਿਹੜੀਆਂ ਚੱਕੀਆਂ ਸਨ ਉਹ ਵੀ ਆਪਣੇ ਆਪ ਚੱਲ ਰਹੀਆਂ ਹਨ
ਸਤਿਗੁਰ ਅਧਿਕ ਭਇਓ ਜਸ ਵਾਏ
ਕਹਿੰਦੇ ਉੱਥੇ ਗੁਰੂ ਜੀ ਦੀ ਵਡਿਆਈ ਤੇ ਇੰਨੀ ਫੈਲ ਗਈ ਕੀ ਦੱਸੀਏ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਤਾਂ ਪਹਿਲਾਂ ਯੁੱਗਾਂ ਯੁੱਗਾਂ ਵਿੱਚ ਫੈਲੀ ਹੋਈ ਸੀ ਉਹ ਸੰਤ ਗੁਰੂ ਜੀ ਦੀ ਵਡਿਆਈ ਕਰਨ ਲੱਗੇ
ਦੋਹਰਾ
ਸੰਤ ਸਾਰੇ ਕਹਿਣ ਲੱਗੇ ਕਿ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸਾਰੇ ਸਤਿਗੁਰੂ ਜੀ ਦੀ ਵਡਿਆਈ ਕਰਨ ਲੱਗੇ ਇਸ ਤਰ੍ਹਾਂ ਕਹਿੰਦੇ ਸੱਚੇ ਪਾਤਸ਼ਾਹ ਜੀ ਨੇ ਉੱਥੇ ਗੌਤਮ ਕੀਤਾ ਦਿੱਲੀ ਵਿੱਚ ਇਸੇ ਤਰ੍ਹਾਂ ਜਦੋਂ ਗੁਰੂ ਮਹਾਰਾਜ ਦਿੱਲੀ ਜਾ ਰਹੇ ਸਨ ਤੇ ਉਸ ਵਕਤ ਜਿਹੜਾ ਮਜਨੂੰ ਦਾ ਟਿੱਲਾ ਹੈ ਨਾ ਇੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗਏ ਸਨ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਗਏ ਸਨ ਉਸੇ ਸਥਾਨ ਤੇ ਛੇਵੇਂ ਪਾਤਸ਼ਾਹ ਜੀ ਵੀ ਗਏ ਸਨ ਜਦੋਂ ਜਹਾਂਗੀਰ ਨੇ ਸੱਚੇ ਪਾਤਸ਼ਾਹ ਜੀ ਨੂੰ ਬੁਲਾਇਆ ਆਇਆ ਸੀ ਦਿੱਲੀ ਵਿੱਚ ਤੇ ਕਹਿੰਦੇ ਹਨ ਸੱਚੇ ਪਾਤਸ਼ਾਹ ਜੀ ਜਦੋਂ ਗਏ ਹੈ ਮਜਨੂੰ ਟਿੱਲੇ ਤੇ ਉੱਥੇ ਇੱਕ ਮਾਲੀ ਰਹਿੰਦਾ ਸੀ ਉਹਨੇ ਬੜਾ ਆਪਣਾ ਬਾਗ ਜਿਹੜਾ ਪਾਲਿਆ ਹੋਇਆ ਸੀ ਤੇ ਇੱਕ ਉਹਦੇ ਹਾਥੀ ਵੀ ਸੀ ਪਰ ਕੀ ਰੱਬ ਦੀ ਬਿਰਧ ਬਣੀ ਕਿ ਉਹਦਾ ਬਾਗ ਵੀ ਸਾਰਾ ਸੁੱਕਿਆ ਹੋਇਆ ਸੀ ਤੇ ਉਹਨੇ ਹਾਥੀ ਜਿਹੜਾ ਰੱਖਿਆ ਸੀ ਉਹ ਰੱਖਿਆ ਸੀ ਜਿਵੇਂ ਕਿ ਵੱਡੇ ਵੱਡਿਆਂ ਵਜ਼ੀਰਾਂ ਦੀਆਂ ਉਮਰਾਵਾਂ ਦੀਆਂ ਸ਼ਾਦੀਆਂ ਹੁੰਦੀਆਂ ਹਨ ਉਹ ਆਪਣੇ ਪੁੱਤਰਾਂ ਦੀ ਸ਼ਾਦੀ ਕਰਦਿਆਂ ਤੇ ਹਾਥੀ ਦੀ ਸਵਾਰੀ ਕਰਾਉਂਦੇ ਸਨ ਤੇ ਹੋਰ ਜਿਹੜੇ ਕੰਮਾਂ ਕਾਰਾਂ ਵਿੱਚ ਵੀ ਉਹ ਹਾਥੀ ਜਿਹੜਾ ਲੈ ਕੇ ਜਾਂਦੇ ਸਨ ਇਹ ਮਾਲੀ ਦੀ ਜਿਹੜੀ ਸੀ ਰੋਜੀ ਸੀ ਤੇ ਬਾਗ ਵੀ ਸੁੱਕਾ ਪਿਆ ਸੀ ਕਹਿੰਦੇ ਜਦੋਂ ਗੁਰੂ ਮਹਾਰਾਜ ਜੀ ਗਏ ਨਾ ਉੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਿੱਲੀ ਜਾ ਰਹੇ ਸਨ ਇਹਦੇ ਬਾਗ ਵਿੱਚ ਚਰਨ ਪਾਏ ਤੇ ਉਹ ਬਾਗ ਸਾਰਾ ਹਰਿਆ ਹੋ ਗਿਆ ਉਸ ਵਕਤ ਚਰਨ ਪਾਉਂਦਿਆਂ ਬਾਗ ਆਲਿਆ ਹੋ ਗਿਆ। ਇਹਦਾ ਗੱਲ ਕੀ ਸੀ ਕਿ ਹਾਥੀ ਮਰ ਗਿਆ ਸੀ, ਮਰ ਗਿਆ। ਇਹ ਬੜਾ ਰੋਵੇ ਗੁਰਲਾਵੇ ਕਿ ਮੇਰੀ ਤੇ ਰੋਜੀ ਚਲੀ ਗਈ ਹੈ, ਹੁਣ ਮੈਂ ਕੀ ਖਾਵਾਂਗਾ। ਇਸ ਤਰ੍ਹਾਂ ਇਹ ਬੜਾ ਰੋਸ ਕਰੇ ਮਨ ਵਿੱਚ, ਪਰਮੇਸ਼ਰ ਨਾਲ ਰੋਸ ਕਰੇ, ਨਾਲੇ ਦੇ ਰੋਵੇ। ਸਤਿਗੁਰੂ ਜੀ ਨਾਲ ਭਾਈ ਮਰਦਾਨਾ ਜੀ ਸਨ, ਨਾਲ ਗਏ ਹਨ ਤੇ ਪਾਸ ਕਹਿਣ ਲੱਗੇ ਵੀ ਕਿਉਂ ਰੋਣਾ ਹੈ ਤੂੰ, ਕੀ ਗੱਲ ਹੈ ਤੈਨੂੰ। ਕਹਿਣ ਲੱਗਾ ਸੱਚੇ ਪਾਤਸ਼ਾਹ ਜਿਹਦੇ ਪੱਲੇ ਨਾਲ ਕੋਜ ਰਵੇ ਉਹ ਤੇ ਰੋਵੇਗਾ ਹੀ, ਮੇਰਾ ਤੇ ਹੱਥ ਹੀ ਮਰ ਗਿਆ, ਇਹ ਮੇਰੀ ਰੋਜੀ ਰੋਟੀ ਸੀ। ਮਹਾਰਾਜ ਕਹਿਣ ਲੱਗੇ ਤੂੰ ਸਿਮਰਨ ਕਰ, ਇਹਨੂੰ ਕੁਝ ਨੀ ਹੋਊਗਾ, ਪਰ ਇਹਨੂੰ ਧੀਰਜ ਨਾ ਆਵੇ। ਉਸ ਵਕਤ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਇੱਕ ਗਾਗਰ ਪਾਣੀ ਦੀ ਭਰ ਕੇ ਲੈ ਕੇ ਆਓ। ਪਾਣੀ ਦੀ ਗਾਗਰ ਭਰ ਕੇ ਲੈ ਕੇ ਆਏ ਤੇ ਉਸ ਵਕਤ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਸਾਧਨਾ ਵਾਹਿਗੁਰੂ ਦਾ ਸਿਮਰਨ ਕਰਕੇ, ਇੱਕ ਓਂਕਾਰ ਸਤਨਾਮ ਕਰਦਾ ਪੁਰਖ, ਇਹ ਉਚਾਰ ਕੇ ਇਹਦੇ ਸਾਰੇ ਹਾਥੀ ਦੇ ਸਰੀਰ ਤੇ ਇਹ ਗਾਗਰ ਦਾ ਜਾਲ ਪਾਓ। ਭਾਈ ਮਰਦਾਨਾ ਜੀ ਨੇ ਉਸੇ ਤਰ੍ਹਾਂ ਹੀ ਕੀਤਾ। ਕਹਿੰਦੇ ਉਸ ਵਕਤ ਹਾਥੀ ਜਿਹੜਾ ਸੀ ਉਹ ਉੱਠ ਪਿਆ। ਜਦੋਂ ਹਾਥੀ ਜੀਵਿਤ ਹੋ ਗਿਆ, ਇਹ ਮਹਾਵਤ ਸਤਿਗੁਰੂ ਜੀ ਦੇ ਜਿਹੜਾ ਚਰਨੀ ਲੱਗਿਆ ਤੇ ਇਹ ਮਹਾਰਾਜ ਬੜਾ ਸ਼ੁਕਰ ਗੁਜ਼ਾਰ ਹੋਇਆ। ਇਹਨੇ ਜਾ ਕੇ ਉਹ ਬਾਦਸ਼ਾਹ ਨੂੰ ਜਾ ਕੇ ਦੱਸਿਆ ਵੀ ਐਸੇ ਇੱਕ ਸੰਤ ਆਏ ਹਨ, ਪਹਿਲਾਂ ਤੇ ਉਹਨਾਂ ਦੇ ਚਰਨ ਪਾਉਣ ਕਰਕੇ ਮੇਰਾ ਬਾਗ ਹਰਿਆ ਹੋ ਗਿਆ ਹੈ, ਫਿਰ ਉਹਨਾਂ ਨੇ ਇੱਕ ਜਿਹੜਾ ਹਾਥੀ ਹੈ ਮੇਰਾ ਉਹਨੂੰ ਵੀ ਜਿਹੜਾ ਜੀਵਿਤ ਕਰ ਦਿੱਤਾ ਹੈ। ਇਹ ਸੁਣ ਕੇ ਇਹਨੂੰ ਬੜਾ ਗੁੱਸਾ ਆਇਆ। ਇਹ ਫਰਮਾਉਂਦੇ ਹਨ
ਸ੍ਰੀ ਸਤਿਗੁਰ ਦਇਓ ਉਠਾਏ,
ਕਹਿੰਦੇ ਉਹ ਨਵਾਂ ਹਾਥੀ ਸਤਿਗੁਰੂ ਜੀ ਨੇ ਜੀਵਿਤ ਕੀਤਾ ਤੇ ਉਸ ਨੂੰ ਠਾ ਦਿੱਤਾ ਆਪਣੀ ਸ਼ਕਤੀ ਨਾਲ, ਕਲਾ ਨਾਲ। ਕਹਿੰਦੇ ਹੈ ਕਿਉਂ ਕੀਤਾ ਸਭ ਕੁਝ, ਕਿਉਂਕਿ ਉਹ ਜਿਹੜਾ ਸੀ ਨਾ ਮਹਾਵਤ ਹਾਥੀ ਵਾਲਾ, ਕਹਿੰਦੇ ਉਹ ਕੀ ਕਰਦਾ ਸੀ ਕਿ ਆਪਣੇ ਜਿਹੜੇ ਪੈਸੇ ਕਮਾਉਂਦਾ ਸੀ ਨਾ ਆਪਣੇ ਹਾਥੀ ਤੋਂ, ਉਹਦੇ ਤੋਂ ਉਹ ਸੰਤਾਂ ਮਹਾਂਪੁਰਸ਼ਾਂ ਨੂੰ ਭੋਜਨ ਅੰਨ ਜਲ ਛਕਾਉਂਦਾ ਸੀ, ਸੇਵਾ ਕਰਦਾ ਸੀ ਸੰਤਾਂ ਦੀ। ਕਹਿੰਦੇ ਉਹਦੇ ਸੰਤਾਂ ਦੀ ਸੇਵਾ ਕਰਨ ਕਰਕੇ ਸੱਚੇ ਪਾਤਸ਼ਾਹ ਜੀ ਨੇ ਸਾਰੀ ਕਲਾ ਵਰਤਾਈ ਸੀ। ਤਾਂ ਹੀ ਕਹਿੰਦੇ ਗੁਰੂ ਜੀ ਨੇ ਉਹਦੇ ਤੇ ਦਇਆ ਕੀਤੀ ਸੀ, ਕਿਉਂਕਿ ਸੰਤਾਂ ਦੀ ਟਹਿਲ ਕਮਾਈ ਕਰਦਾ ਸੀ, ਸੰਤਾਂ ਦੀ ਸੇਵਾ ਕਰਦਾ ਸੀ।
ਚੌਪਈ
ਕਹਿੰਦੇ ਹਨ, ਹਾਂਜੀ ਸ਼ੇਰ ਪੜੋ। ਜਦੋਂ ਇਹਨੂੰ ਦੱਸਿਆ ਹੈ ਨਾ ਮਹਾਵਤ ਨੇ ਜਾ ਕੇ ਕਿ ਬਾਗ ਵੀ ਹਰਿਆ ਹੋ ਗਿਆ, ਹਾਥੀ ਵੀ ਜਿੰਦਾ ਕਰਦਾ, ਐਸੇ ਫਕੀਰ ਆਏ ਹਨ, ਇਹਨੇ ਸੁਣਿਆ ਤੇ ਇਹਨੂੰ ਕਹਿੰਦੇ ਬੜੀ ਖੁਨਸ ਈਰਖਾ ਜੀ ਹੋਈ। ਇਹ ਬੜਾ ਗੁੱਸੇ ਵਿੱਚ ਆ ਗਿਆ, ਕਿਹੜਾ ਸਾਧ ਆਪ ਬੈਠਾ ਹੈ ਇੱਥੇ, ਜਾਦੂ ਚਲਾਇਆ ਹੋਇਆ ਹੈ, ਆਪਣੀ ਸ਼ਕਤੀ ਵਿਖਾ ਰਿਹਾ ਹੈ ਇੱਥੇ ਆ ਕੇ,
ਸ਼ਹਿਰੋ ਇਸਕੋ ਦਿਆ ਕਢਾਏ।
ਕਹਿਣ ਲੱਗਾ ਇਸ ਨੂੰ ਨਾ ਜਾ ਕੇ ਜਿਹੜਾ ਸਾਧ ਹੈ ਸ਼ਕਤੀਆਂ ਵਿਖਾ ਰਿਹਾ ਹੈ, ਕਰਾਮਾਤ ਦਿਖਾ ਰਿਹਾ ਹੈ, ਇਹਨੂੰ ਤੁਸੀਂ ਕੱਢ ਦਿਓ, ਇਹਨੂੰ ਕਹਿ ਦਿਓ ਕਿ ਸਾਦਾ ਇਸ ਹੁਣ ਤੁਹਾਨੂੰ ਦਿੱਲੀ ਵਿੱਚ ਵੜਦਾ ਨਹੀਂ ਹੈ, ਬਾਅਦ ਵਿੱਚ
ਬਾਹਰ ਆਏ।
ਕਹਿਣ ਲੱਗਾ ਕਿ ਮੁੜ ਕੇ ਤੂੰ ਦਿੱਲੀ ਵਿੱਚ ਨਹੀਂ ਆਉਣਾ ਹੈ, ਇੱਥੇ ਆ ਕੇ ਸ਼ਕਤੀਆਂ ਵਿਖਾ ਰਿਹਾ ਹੈ, ਸਾਨੂੰ ਭਾਰੂ ਪਵੇਗਾ। ਕਹਿਣ ਲੱਗਾ ਵੇਖੋ ਇਹਨੇ ਪਹਿਲਾਂ ਆ ਕੇ ਇੱਥੇ ਚੱਕੀਆਂ ਚਲਾ ਦਿੱਤੀਆਂ ਹਨ, ਆਪੇ ਟੋਕਰੀਆਂ ਉੱਚੀਆਂ ਦਿਖਾ ਦਿੱਤੀਆਂ ਹਨ, ਹਾਥੀ ਜਵਾ ਦਿੱਤਾ ਹੈ, ਬਾਗ ਸੁੱਕਾ ਹਜ਼ਾ ਕਰ ਦਿੱਤਾ ਹੈ। ਕਹਿੰਦੇ ਤੇ ਸਾਰੇ ਜਿਹੜੇ ਕੈਦੀ ਕੀਤੇ ਹੋਏ ਉਹਨਾਂ ਨੂੰ ਛਡਾ ਦੇਵੇਗਾ, ਸਾਡਾ ਕੰਮ ਰੋਕ ਦੇਵੇਗਾ। ਕਹਿਣ ਲੱਗੇ ਇਸ ਨੂੰ ਹੁਣ ਨਾ ਤੁਸੀਂ ਇਹ ਸਾਧ ਨੂੰ ਕਹੋ ਇੱਥੋਂ ਚਲੇ ਜਾ, ਬਾਅਦ ਜੇ ਦਿੱਲੀ ਵਿੱਚ ਨਾ ਵੜ।
ਸਤਿਗੁਰ ਕਹਿਓ ਹਮ ਤੋਂ ਵਰੇ ਆਏ,
ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਬਾਦਸ਼ਾਹ ਤੂੰ ਸਾਨੂੰ ਵੀ ਕੱਢੇਗਾ, ਅਸੀਂ ਦਿੱਲੀ ਵਿੱਚ ਵੜੀ ਆਏ ਹਾਂ, ਆ ਗਏ ਹਾਂ ਤੇ ਅਸੀਂ ਅੱਗੇ ਵੀ ਆਵਾਂਗੇ। ਫਿਰ ਸਾਧ ਸੰਗਤ ਜੀ ਦਿੱਲੀ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗਏ ਹਨ ਤੇ ਨੌਵੇਂ ਪਾਤਸ਼ਾਹ ਵੀ ਗਏ ਹਨ, ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਕ੍ਰਿਸ਼ਨ ਜੀ ਮਹਾਰਾਜ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਮਹਾਰਾਜ ਜੀ ਕਹਿਣ ਲੱਗੇ ਅਸੀਂ ਤੇ ਅੱਗੇ ਵੀ ਆਉਣਾ ਹੈ ਤੇ ਅਸੀਂ ਹੁਣ ਵੀ ਆ ਗਏ ਹਾਂ, ਤੂੰ ਸਾਨੂੰ ਕਿੱਥੋਂ ਕੱਢ ਸਕਦਾ ਹੈ ਪਾਤਸ਼ਾਹ।
ਕਰ ਔਰ ਬਹਾਵੇ ਦਿੱਲੀ ਪਤ ਸਾਹੇ,
ਤੂੰ ਸਾਨੂੰ ਕਹਿਣਾ ਅਸੀਂ ਤੈਨੂੰ ਕੱਢਣਾ ਹੈ, ਅਸੀਂ ਕਹਿੰਦੇ ਹਾਂ ਅਸੀਂ ਤੈਨੂੰ ਕੱਢ ਦੇਵਾਂਗੇ ਤੇ ਇੱਥੇ ਹੋਰ ਪਾਤਸ਼ਾਹ ਪਾਤਸ਼ਾਹ ਕਰਕੇ ਬਿਠਾ ਦੇਣਾ ਹੈ, ਭਾਵ ਕੇ ਬਿਠਾਣੋ ਤੁਹਾਨੂੰ ਕੱਢ ਦੇਣਾ ਹੈ, ਇੱਥੇ ਹੁਣ ਹੋਰ ਬਾਦਸ਼ਾਹ ਕਰੇਗਾ ਮੁਗਲ।
ਅਬ ਆਏ ਬੋਲਿਓ ਤੁਮਰੋ ਕਾਲ,
ਜਿਸ ਤਰ੍ਹਾਂ ਤੂੰ ਚੜੋ ਖੜੀਆਂ ਕਰਦਾ ਹੈ, ਤੇਰੀ ਮੱਤ ਮਾਰੀ ਗਏ ਬੋਲਦਾ ਹੈ ਪੁੱਠਾ, ਤੇ ਕਹਿੰਦੇ ਤੇਰੇ ਸਿਰ ਤੇ ਲਕਾ ਚੜਿਆ ਹੈ, ਤੇਰੀ ਮੌਤ ਆਈ ਹੋਈ ਹੈ।
1878 ਸਾਲ
ਸਾਧ ਸੰਗਤ ਜੀ ਇੱਥੇ 1878 ਸਾਲ ਲਿਖਿਆ ਹੋਇਆ ਹੈ, ਪਰ ਗੁਰੂ ਜੀ ਦੇ ਬਚਨ ਗੁਰਬਾਣੀ ਵਿੱਚ ਆਉਂਦੇ ਹਨ ਕਿ ਆਵਲ 78 ਜਾਨ 97 ਹੋਰ ਵੀ ਉੱਠਸੀ ਮਰਦ ਕਾ ਚੇਲਾ। ਕਿ ਇਹ ਹੁਣ ਸਤਿਗੁਰੂ ਜੀ ਜਿਹੜੀ ਬਾਤ ਹੈ ਉਹ ਦਿੱਲੀ ਦੇ ਪਾਤਸ਼ਾਹ ਨਾਲ ਹੋ ਰਹੀ ਹੈ ਉਸ ਸਮੇਂ ਵੇਲੇ, ਤੇ ਇਹ ਸੀ ਪਠਾਨ। ਤੇ ਜਦੋਂ ਸਤਿਗੁਰੂ ਜੀ ਐਮਨਾਬਾਦ ਵਿੱਚ ਗਏ ਸਨ, ਇਹ ਪਠਾਨਾਂ ਦਾ ਜਿਹੜਾ ਸਭ ਕੁਝ ਵਿਗੜਿਆ ਹੋਇਆ ਸੀ, ਇਹਨਾਂ ਦੇ ਬੋਲ ਚਾਲ ਸਹੀ ਨਹੀਂ ਸੀ, ਅੱਤਿਆਚਾਰ ਬਹੁਤ ਕਰਦੇ ਸਨ ਹਿੰਦੁਸਤਾਨ ਤੇ। ਐਮਨਾਬਾਦ ਵਿੱਚ ਜਦੋਂ ਗਏ ਹੈ ਸਤਿਗੁਰੂ ਜੀ, ਭਾਈ ਮਰਦਾਨਾ ਜੀ ਨਾਲ ਹਨ, ਭੁੱਖ ਲੱਗੀ ਸੀ। ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ, ਮਹਾਰਾਜ ਜੀ ਮੈਂ ਕਿਤੇ ਪ੍ਰਸ਼ਾਦਾ ਜਾ ਵੀ ਛਕਵਾਂ। ਉਹਦੇ ਹੋਰ ਵੀ ਪੀਰ ਫਕੀਰ ਬਹੁਤ ਬੈਠੇ ਸਨ। ਗੁਰੂ ਜੀ ਨੇ ਪੀਰਾਂ ਫਕੀਰਾਂ ਨੂੰ ਕਿਹਾ ਕਿ ਇਹਨਾਂ ਲੋਕਾਂ ਨੇ ਤੁਹਾਨੂੰ ਨਹੀਂ ਦੇਣਾ ਕੁਝ, ਤੇ ਤੁਸੀਂ ਆਪ ਹੀ ਮੰਗ ਕੇ ਖਾ ਲਓ। ਜਦੋਂ ਭਾਈ ਮਰਦਾਨਾ ਜੀ ਗਏ ਹਨ ਤੇ ਕਹਿੰਦੇ ਉਹ ਪਠਾਨਾਂ ਦੇ ਘਰ ਸ਼ਾਦੀ ਸੀ, ਵਿਆਹ ਸੀ, ਉਹਨਾਂ ਕੀ ਕੀਤਾ ਕਿ ਉਹ ਸ਼ਰਾਬੀ ਕਬਾਬੀ ਆਇਆ, ਸਿੱਧਾ ਗਾਲਾਂ ਕੱਢਣ ਲੱਗ ਪਿਆ ਭਾਈ ਮਰਦਾਨਾ ਜੀ ਨੂੰ। ਨਾਲੇ ਗਾਲਾਂ ਕੱਢੇ, ਨਾਲੇ ਤੇ ਬਦਸਲੂਕੀ ਕੀਤੀ ਤੇ ਧੱਕਾ ਮਾਰਿਆ। ਜਦੋਂ ਉਹ ਸੱਟ ਲੱਗੀ, ਆ ਕੇ ਸਤਿਗੁਰੂ ਜੀ ਨੂੰ ਦੱਸਿਆ, ਨਾਲ ਭਾਈ ਲਾਲੋ ਜੀ ਵੀ ਨਾਲ ਸਨ, ਕਿਉਂਕਿ ਸਤਿਗੁਰੂ ਜੀ ਨੇ ਕਿਹਾ ਹੋਇਆ ਸੀ ਕਿ ਜਦੋਂ ਤੁਸੀਂ ਵਾਪਸ ਆਉਣਾ ਹੈ ਉਹਨੂੰ ਨਾਲ ਲੈ ਕੇ ਆਉਣਾ ਹੈ। ਜਦੋਂ ਸਤਿਗੁਰੂ ਜੀ ਨੇ ਸਭ ਕੁਝ ਵੇਖਿਆ ਵੀ ਨਰਾਦਰੀ ਕਰਦੇ ਹਨ, ਰੋਟੀ ਪਾਣੀ ਤੇ ਨਾ ਕੀ ਦੇਣਾ ਹੈ ਪਠਾਨਾਂ ਨੇ, ਸੱਚੇ ਪਾਤਸ਼ਾਹ ਨੇ ਉਸ ਵਕਤ ਸ਼ਬਦ ਉਚਾਰਿਆ ਸੀ, ਜੈਸੀ ਮੈਂ ਆਵੇ ਖੁਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਉਸ ਨੇ ਸ਼ਬਦ ਸਾਰਾ ਕੁਝ ਦੱਸਿਆ ਕਿ ਬਾਬਰ ਆਵੇਗਾ, ਤੇ ਬਾਬਰ ਉਸ ਵਕਤ ਸਾਧ ਸੰਗਤ ਜੀ ਆਉਣ 78 ਜਾਨ 97 ਕਿ 1578 ਵਿੱਚ ਫਿਰ ਬਾਬਰ ਆਇਆ ਤੇ ਉਹਨੇ ਕੀ ਕੀਤਾ, ਜਿੱਤ ਕੀਤੀ ਐਮਨਾਬਾਦ ਤੇ, ਫਤਿਹ ਕੀਤਾ। ਤੇ ਜਾਨ 97 ਜਦੋਂ 1597 ਸਨ ਹੋਈ ਵਿਕਰਮੀ ਸੰਮਤ, ਤੇ ਉਸ ਵਕਤ ਇਹਦੇ ਪੁੱਤਰ ਇਹਦੇ ਗਾਂ ਹਮਾਯੂ ਕੋਲ ਜਿਹੜਾ ਰਾਜ ਸੀ, ਤੇ ਹਮਾਯੂ ਨੂੰ ਹਰਾ ਕੇ ਸ਼ੇਰ ਸ਼ਾਹ ਜਿਹੜਾ ਸੂਰੀ ਸੀ ਪਠਾਨ ਉਹਨੇ ਲੈ ਲਿਆ। ਇਸ ਤਰ੍ਹਾਂ ਕਹਿੰਦੇ ਹਾਂ ਸਤਿਗੁਰੂ ਜੀ ਵੀ ਇਹਨੂੰ ਕਿਹਾ ਪਾਤਸ਼ਾਹ ਨੂੰ ਵੀ ਤੂੰ ਕਹਿਣਾ ਤੇਰਾ ਸਿਰ ਤੇ ਕਾਲ ਬੋਲ ਰਿਹਾ ਹੈ, ਤੇਰੀ ਮੌਤ ਬੋਲ ਰਹੀ ਹੈ, ਹੁਣ ਤੁਹਾਡਾ ਪਠਾਨਾਂ ਦਾ ਜਿਹੜਾ ਅੰਤ ਹੋ ਜਾਣਾ ਹੈ, ਤੇ 1578 ਵਿਕਰਮੀ ਸੰਮਤ ਵਿੱਚ ਮੁਗਲ ਆਉਣਗੇ, ਤੁਹਾਨੂੰ ਇੱਥੋਂ ਕੱਢ ਦੇਣਗੇ, ਤੇ ਅੱਗੇ ਕੁਝ ਭਵਿੱਖਤ ਬਚਨ ਕਹੇ ਕਿ 97 ਵਿੱਚ ਉਹ ਵੀ ਚਲੇ ਜਾਣਗੇ। ਇਸੇ ਤਰ੍ਹਾਂ ਦਾ ਦੂਜਾ ਅੰਤ ਸੰਤ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਕੀਤਾ ਹੈ ਕਿ ਵੀ ਮੁਗਲ ਪਠਾਨ ਇਹ ਸਾਰੇ ਆਉਣਗੇ 1578 ਵਿਕਰਮੀ ਸੰਮਤ ਚ, ਤੇ 1797 ਸਾਰੇ ਚਲੇ ਜਾਣਗੇ, ਤੇ ਉਸ ਵਕਤ ਹੋਰ ਵੀ ਉੱਠ ਸੀ ਮਰਦ ਕਾ ਚੇਲਾ। ਮਰਦ ਕੌਣ ਸਨ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਉਹਨਾਂ ਦਾ ਚੇਲਾ ਕੀ ਹੈ? ਖਾਲਸਾ ਪੰਥ ਤੇ ਭਾਈ ਬਘੇਲ ਸਿੰਘ ਹੋਣਾ ਜੀ ਨੇ ਫਿਰ ਦਿੱਲੀ ਫਤਿਹ ਕੀਤੀ ਸੀ, ਜਿਸ ਕਰਕੇ ਇੱਥੇ ਜਿਹੜਾ ਮੁੱਖ ਪਾਠ ਉਹ 15 ਬਣਦਾ ਹੈ। 1578 ਸਾਲ 1578 ਸਾਲ ਪਾ ਕੇ ਵਿਕਰਮੀ ਸੰਮਤ, ਜਿਸ ਕਰਕੇ ਗੁਰੂ ਜੀ ਨੇ ਉਹ ਭਵਿੱਖਤ ਬਚਨ ਕਹੇ ਕਿ ਤੁਹਾਡਾ ਹੁਣ ਅੰਤ ਆ ਗਿਆ ਹੈ, ਜਿਸ ਕਰਕੇ ਹੁਣ ਤੁਸੀਂ ਰਹਿਣਾ ਨਹੀਂ ਹੈ ਇੱਥੇ। ਸਤਿਗੁਰੂ ਜੀ ਨੇ ਇਸ ਤਰ੍ਹਾਂ ਉਸਨੂੰ ਤ੍ਰਿਕਾਰਿਆ, ਉਸਨੂੰ ਤ੍ਰਿਗ ਕੀਤਾ ਕਿ ਉਹਨੂੰ ਫਿਟਕ ਪਾਈ ਉਸ ਬਾਦਸ਼ਾਹ ਨੂੰ। ਉਸ ਵਕਤ ਉਸ ਵੇਲੇ ਬਾਏ ਪੈ ਗਈ, ਮਾਰ ਪੈ ਗਈ, ਪਾਗਲ ਚੱਲਾ ਹੋ ਗਿਆ, ਉਹਦੀ ਅਗਲ ਬੁੱਧ ਚਲੀ ਗਈ, ਮਾਰੀ ਗਈ ਮਾਤੋ ਦੀ।
ਤਬ ਦਿੱਲੀ ਚੁਗਤੇ ਲਈ,
ਤਬ ਦਿੱਲੀ ਚੁਗਤੇ ਲਈ, ਇਹ ਚੁਗਤੇ ਜਿਹੜੀ ਜਾਤ ਹੈ ਮੁਗਲਾਂ ਦੀ, ਤਦੋਂ ਕਹਿੰਦੇ ਇਹ ਦਿੱਲੀ ਹੈ ਨਾ, ਜਦੋਂ ਐਮਨਾਬਾਦ ਤੇ ਫਤਿਹ ਕੀਤੀ ਹੈ, ਪਠਾਣਾਂ ਨੂੰ ਕੱਢਿਆ ਹੈ ਬਾਬਰ ਨੇ, ਉਹਨੇ ਹੌਲੀ ਹੌਲੀ ਦਿੱਲੀ ਤੇ ਵੀ ਜਿਹੜਾ ਹੈ ਕਬਜ਼ਾ ਕਰ ਲਿਆ। ਇਸ ਤਰ੍ਹਾਂ ਕਹਿੰਦੇ ਮੁਗਲਾਂ ਨੇ ਜਿਹੜੀ ਦਿੱਲੀ ਹੈ ਉਹ ਲੈ ਲਈ, ਕਬਜ਼ਾ ਕਰ ਲਿਆ, ਰਾਜ ਕਰ ਲਿਆ ਆਪਣਾ।
ਸਿੱਖੀ ਬਾਬੇ ਧਾਰ,
ਕਿਉਂਕਿ ਉਹਨਾਂ ਨੇ ਬਾਬੇ ਮਹਾਰਾਜ ਗੁਰੂ ਨਾਨਕ ਦੇ ਮਾਰੇ ਸਿੱਖੀ ਧਾਰੀ ਸੀ ਬਾਬਰ ਨੇ, ਜਦੋਂ ਨੇ ਅਤਿਆਚਾਰ ਕੀਤਾ ਸੀ, ਮਹਾਰਾਜ ਨੇ ਕਹਿ ਦਿੱਤਾ ਸੀ ਬਾਬਰ ਤੂੰ ਜਾਬਰ ਹੈ। ਉਸ ਵਕਤ ਉਹ ਸਤਿਗੁਰੂ ਜੀ ਦੇ ਚਰਨੀ ਪਿਆ, ਜਿਸ ਕਰਕੇ ਸੱਚੇ ਪਾਤਸ਼ਾਹ ਨੇ ਰਾਜ ਬਖਸ਼ਿਆ ਤੇ ਕਿਹਾ ਕਿ ਜਦੋਂ ਗੁਰੂ ਘਰ ਨਾਲ ਮੱਥਾ ਲਾਓਗੇ ਫਿਰ ਰਾਜ ਨਹੀਂ ਰਹਿਣਾ ਹੈ। ਤੇ ਜਦੋਂ ਇਹ ਹਮਾਯੂ ਹਾਰ ਕੇ ਆਇਆ ਨਾ ਸ਼ੇਰ ਸ਼ਾਹ ਸੂਰੀ ਤੋਂ ਖਡੂਰ ਸਾਹਿਬ, ਗੁਰੂ ਅੰਗਦ ਦੇਵ ਮਹਾਰਾਜ ਜੀ ਜਿਹੜੇ ਬੱਚਿਆਂ ਨੂੰ ਗੁਰਮਤ ਵਿਦਿਆ ਦੇ ਅੱਖਰ ਸਿਖਾ ਰਹੇ ਸਨ। ਕਈ ਕਹਿੰਦੇ ਹੈ ਸਤਿਗੁਰੂ ਜੀ ਖੇਡ ਰਹੇ ਸਨ, ਪਰ ਸੱਚੇ ਪਾਤਸ਼ਾਹ ਮਹਾਰਾਜ ਉੱਥੇ ਅਰੇ ਗੁਰਮੁਖੀ ਅੱਖਰ ਹੈ ਆਪਣੇ ਊੜਾ ਐੜਾ ਇਹ ਸਤਿਗੁਰੂ ਜੀ ਸਭ ਬੱਚਿਆਂ ਨੂੰ ਪੜਾਉਂਦੇ ਸਨ। ਕਹਿੰਦੇ ਸਤਿਗੁਰੂ ਜੀ ਪੜਾ ਰਹੇ ਸਨ, ਸਤਿਗੁਰੂ ਜੀ ਨੇ ਇਹਦੇ ਵੱਲ ਆਏ ਵੱਲ ਧਿਆਨ ਨੀ ਕੀਤਾ, ਇਹ ਹਾਰ ਖਾ ਕੇ ਆਇਆ ਸੀ। ਇਹਨੇ ਉਸ ਵਕਤ ਗੁੱਸੇ ਵਿੱਚ ਆ ਕੇ ਵੀ ਮੈਂ ਇਹਨਾਂ ਦਾ ਸਿਰ ਜਿਹੜਾ ਕਲਮ ਕਰ ਦਿਆਂ, ਧੜ ਤੋਂ ਅਲੱਗ ਕਰ ਦਿਆਂ। ਕਹਿੰਦੇ ਇਹਨੇ ਕਿਰਪਾਨ ਤੇ ਮੁੱਠੇ ਦੇ ਜਿਹੜਾ ਹੱਥ ਰੱਖਿਆ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਜਿਹਦੇ ਕਿਰਪਾਨ ਚਲਾਉਣੀ ਸੀ ਉੱਥੇ ਤੇਰੀ ਚੱਲੀ ਨਾ, ਤੇ ਸਾਹਿਬ ਗੁਰੂ ਨਾਨਕ ਦੇਵ ਮਾਰੇ ਘਰ ਤੇ ਤੂੰ ਕਿਰਪਾਨ ਚਲਾਉਣਾ ਹੈ। ਇਹਦਾ ਸਾਰਾ ਸਾਰਾ ਜਿਹਦਾ ਹੱਥ ਜੁੜ ਗਿਆ ਮੁੱਠੇ ਨਾਲ, ਇਹਦਾ ਹੱਥ ਲੱਥੇ ਹੀ ਨਾ। ਫਿਰ ਸੱਚੇ ਪਾਤਸ਼ਾਹ ਬੇਨਤੀਆਂ ਕਰ ਲਿਆ, ਫਿਰ ਇਹਦਾ ਹੱਥ ਲੱਥਾ ਸੀ। ਇਸ ਤਰ੍ਹਾਂ ਕਹਿੰਦੇ ਹਨ, ਫਿਰ ਹਮਾਯੂ ਜਿਹੜਾ ਸੀ ਉਹ ਵੀ ਗੁਰੂ ਜੀ ਦੇ ਸ਼ਰਨ ਹੀ ਪਿਆ ਸੀ। ਅਕਬਰ, ਹਮਾਯੂ ਤੇ ਜਿਹੜਾ ਇਹ ਬਾਬਰ ਹੈ, ਇਹ ਇਹਨਾਂ ਸਿੱਖੀ ਗੁਰੂ ਦੀ ਧਾਰੀ ਸੀ। ਅੱਗੇ ਜਾ ਕੇ ਸ਼ਾਹਜਹਾਂ ਗੁਰੂ ਘਰ ਨਾਲ ਵਿਗੜੇ, ਔਰੰਗਜ਼ੇਬ ਵੀ ਵਿਗੜਿਆ, ਜਿਸ ਕਰਕੇ ਇਹਨਾਂ ਦਾ ਅੰਤ ਹੋਇਆ ਮੁਗਲਾਂ ਦਾ। ਸਤਿਗੁਰੂ ਜੀ ਦੀ ਸਿੱਖੀ ਧਾਰਨ ਕਰਕੇ ਕਹਿੰਦੇ ਮੁਗਲਾਂ ਨੇ ਉਹ ਜਿਹੜੀ ਹੈ ਬਾਦਸ਼ਾਹੀ ਦਿੱਲੀ ਦੀ ਲੈ ਲਈ। ਕਹਿੰਦੇ ਤਦੋਂ ਮੇਰੇ ਕੋ ਸੁਣ ਕੇ ਮਾਲੀ ਜਿਹੜਾ ਕੈਪਟਨ ਮਰੀ ਹੈ,
ਸਭ ਸੰਸੇ ਭਏ ਦੂਰ।
ਕਹਿਣ ਲੱਗਾ ਮੈਂ ਗੁਰੂ ਨਾਨਕ ਦੇਵ ਮਹਾਰਾਜ ਸਾਰੀ ਕਥਾ ਸੁਣ ਲਈ ਹੈ ਸਭ ਤਰ੍ਹਾਂ ਦੇ ਨਾਲ, ਤੇ ਮੇਰੇ ਜਿਹੜੇ ਮਨ ਦੇ ਸਾਰੇ ਸੰਸੇ ਦੂਰ ਹੋ ਗਏ ਹਨ। ਜਿਹੜੇ ਮੈਂ ਪੁੱਛਿਆ ਸੀ ਸਭ ਤੋਂ ਪਹਿਲਾਂ ਗੌਰ ਅਲੀ ਕੋਲ, ਤੇ ਗਲਤ ਲਿਖਵਾਇਆ ਹੋਇਆ ਸੀ, ਹੁਣ ਤੇਰੇ ਤੋਂ ਸੁਣ ਕਰਕੇ ਮੈਨੂੰ ਯਕੀਨ ਭਰੋਸਾ ਹੋ ਗਿਆ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਬੜੇ ਮਹਾਨ ਹਨ, ਮੇਰੇ ਸਾਰੇ ਸੰਸੇ ਦੂਰ ਹੋ ਗਏ ਹਨ।
ਕਾਰੂ ਗੋਸ਼ਟ ਨਹਿ ਕਹੀਆ,
ਪਰ ਕਹਿੰਦੇ ਹੈ ਅੱਜ ਕਾਲੂ ਬਾਦਸ਼ਾਹ ਬਾਰੇ ਗੋਸ਼ਟ ਹੋਈ ਗਈ ਹੈ ਕਿ ਕਾਲੂ ਬਾਦਸ਼ਾਹ ਨਾਲ ਸਤਿਗੁਰੂ ਜੀ ਮਿਲੇ ਹਨ।
ਮੈਂ ਸ਼ੱਕ ਜ਼ਰੂਰ,
ਕਹਿੰਦੇ ਹੈ ਇਸ ਵਿੱਚ ਮੈਨੂੰ ਜ਼ਰੂਰ ਸ਼ੱਕ ਹੈ, ਸ਼ੰਕਾ ਹੈ ਕਿ ਜਿਹੜਾ ਕਾਲੂ ਬਾਦਸ਼ਾਹ ਹੋਇਆ ਹੈ ਉਹਦੇ ਬਹੁਤ ਸਾਲ ਪਹਿਲਾਂ ਹੋਇਆ ਹੈ, ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ 400 ਸਾਲ ਹੀ ਹਲੇ ਹੋਇਆ ਹੈ ਆਪ ਜੀ ਦੇ ਗੁਰੂ ਨੂੰ, ਤੇ ਮੈਨੂੰ ਕਹਿੰਦੇ ਉਹ ਜਿਹੜੀ ਸਾਖੀ ਤੁਸਾਂ ਨੇ ਸੁਣਾਈ ਹੋਈ ਹੈ ਉਹਦੇ ਵਿੱਚ ਸ਼ੰਕਾ ਹੈ।
ਚੌਪਈ ਤਾਕੋ ਬੀਤੋ ਬਰਸ ਹਜ਼ਾਰ,
ਕਹਿੰਦੇ ਉਹ ਕਾਲੂ ਬਾਦਸ਼ਾਹ ਦੇ ਹਜ਼ਾਰਾਂ ਜਿਹੜੇ ਸਾਲ ਉਹ ਬੀਤ ਲੰਘ ਗਏ ਹਨ ਹੋਏ ਨੂੰ।
ਗੁਸ਼ਟ ਕਰੀ ਕਬ ਬਾਬੇ ਨਾਰ,
ਕਹਿੰਦੇ ਤੁਸੀਂ ਲਿਖੀ ਹੋਈ ਹੈ ਸਾਖੀ ਕਿ ਕਾਲੂ ਬਾਦਸ਼ਾਹ ਦੇ ਗੁਰੂ ਮਹਾਰਾਜ ਨਾਲ ਗੋਸ਼ਟ ਮਿਲਾਪ ਹੋਇਆ ਹੈ, ਚਰਚਾ ਹੋਈ ਹੈ, ਤੇ ਇਹ ਸਤਿਗੁਰੂ ਜੀ ਤੋਂ ਪਹਿਲਾਂ ਬਹੁਤ ਪਹਿਲਾਂ ਹੋਇਆ ਹੈ, ਤੇ ਜਿਸ ਕਰਕੇ ਕਹਿੰਦੇ ਕਿਉਂ ਸਤਿਗੁਰੂ ਜੀ ਨਾਲ ਜਿਹੜੀ ਗੋਸ਼ਟ ਮਿਲਾਪ ਹੋਇਆ ਹੈ। ਸੋ ਸਾਧ ਸੰਗਤ ਇੱਥੇ ਜਿਹੜੀ ਹੈ ਸਾਖੀ ਹੈ ਕਾਲੂ ਬਾਦਸ਼ਾਹ ਵਾਲੀ, ਇਹਦੇ ਵਿੱਚ ਸ਼ੰਕਾ ਜਿਹੜਾ ਉਹ ਰੱਖਿਆ ਹੈ ਕੈਪਟਨ ਮਰੀ ਨੇ, ਤੇ ਇਸ ਗੱਲ ਦਾ ਜਿਹੜਾ ਮੰਨਣ ਹੈ ਮੰਨਿਆ ਹੈ ਉਹ ਭਾਈ ਸਿੰਘ ਭੰਗੂ ਜੀ ਨੇ ਮੰਨਿਆ ਹੈ, ਪਰ ਇਸ ਸਾਖੀ ਅਨੁਸਾਰ ਜੋ ਇਹਨਾਂ ਵਿੱਚ ਕਥਨ ਕੀਤਾ ਹੈ ਉਹ ਗੱਲ ਜਿਹੜੀ ਰੱਖੀ ਹੈ ਉਹ ਕੁਰਾਨ ਸ਼ਰੀਫ ਦੇ ਵਿੱਚੋਂ ਲੈ ਕੇ ਰੱਖੀ ਹੈ। ਦੂਜਾ ਹਵਾਲਾ ਇੱਥੇ ਪੁਰਾਤਨ ਸਾਖੀ ਦਾ ਨਹੀਂ ਦਿੱਤਾ ਹੋਇਆ ਹੈ। ਉਹ ਜਿਹੜੇ ਵਿਚਾਰ ਹੈ ਉਹ ਆਪਾਂ ਕੱਲ ਸੱਦੇ ਦੀਵਾਨਾਂ ਦੇ ਸਰਵਣ ਕਰਾਂਗੇ, ਕਿਉਂਕਿ ਆਪਣੇ ਇਤਿਹਾਸ ਵਿੱਚ ਕਾਲੂ ਬਾਦਸ਼ਾਹ ਵਾਲੀ ਜਿਹੜੀ ਸਾਖੀ ਬੜੀ ਪ੍ਰਚਲਿਤ ਹੈ। ਜਿੱਦਾਂ ਹੁਣ ਕੋਈ ਜਿਹੜਾ ਇੱਥੋਂ ਸੁਣੂਗਾ ਉਹਦੇ ਮਨ ਚ ਸ਼ੰਕਾ ਪੈਦਾ ਹੋਵੇਗਾ, ਉਹ ਮੰਨੇਗਾ ਨਹੀਂ, ਜਿਸ ਕਰਕੇ ਇਹਦਾ ਨਿਰਣਾ ਕਰਨਾ ਜਿਹਨੇ ਸਤਿਗੁਰੂ ਜੀ ਸਮਾਧ ਬਖਸ਼ਣਗੇ ਉਹ ਆਪਾਂ ਕੱਲ ਦੇ ਦੀਵਾਨਾਂ ਵਿੱਚ ਕਥਾ ਸਰਵਣ ਕਰਾਂਗੇ। ਹੁਣ ਸਤਿਗੁਰੂ ਜੀ ਦੇ ਜਿਵੇਂ ਬਚਨ ਆਏ ਹਨ ਉਹ ਰਹਿੰਦੇ ਜਿਹੜੇ ਦੋ ਦੁੱਖਾਂ ਹਨ ਉਹਨਾਂ ਨੂੰ ਪੜ੍ਹ ਕੇ ਸਮਾਪਤੀ ਕਰਨੀ ਹੈ ਜੀ। ਵਿਦਵਾਨਾਂ ਨੇ ਜਿੰਨੇ ਗ੍ਰੰਥ ਲਿਖੇ ਹੋਏ ਹੈ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਦੀ ਕਥਾ ਉਹਦੇ ਵਿੱਚ ਕਹਿੰਦੇ ਮੈਨੂੰ ਵੀ ਸੰਸਾ ਹੈ, ਮੈਨੂੰ ਵੀ ਸ਼ੱਕ ਹੈ। ਇਹ ਅੱਗੇ ਭਾਈ ਰਤਨ ਸਿੰਘ ਭੰਗੂ ਜੀ ਅੱਗੇ ਸਾਖੀ ਵੀ ਲਿਖਣਗੇ, ਪਰ ਉਸ ਦਾ ਜਿਹੜਾ ਨਿਰਣਾ ਆਪਾਂ ਕਰਾਂਗੇ ਕਿ ਸਤਿਗੁਰੂ ਜੀ ਜਿਹੜੇ ਸਾਖੀ ਸਤਿਗੁਰੂ ਜੀ ਨਾਲ ਇਹ ਬੀਤੀ ਸੀ। ਇੱਥੇ ਜਿਹੜਾ ਹਵਾਲਾ ਲਿਆ ਹੈ ਉਹ ਕੁਰਾਨ ਸ਼ਰੀਫ ਦਾ ਲਿਆ ਹੈ, ਕਿਉਂਕਿ ਇਹ ਕਾਲੂ ਬਾਦਸ਼ਾਹ ਪਹਿਲਾਂ ਵੀ ਹੋਇਆ ਹੈ ਮੂਸਾ ਪੈਗੰਬਰ ਵੇਲੇ। ਉਹ ਜਿਹੜੀ ਸਾਖੀ ਇੱਥੇ ਬਿਆਨ ਕੀਤੀ ਹੋਈ ਹੈ। ਦੂਜੀ ਜਿਹੜੀ ਸਾਖੀ ਦੇ ਮਹਾਰਾਜ ਨਾਲ ਜਿਹੜੀ ਵਾਪਰੀ ਹੈ ਉਹਦਾ ਹਵਾਲਾ ਨਹੀਂ ਦਿੱਤਾ ਹੋਇਆ, ਉਹ ਆਪਾਂ ਕਾਲ ਦੀਵਾਨਾ ਦੀ ਸਰਵਣ ਕਰਾਂਗੇ, ਕਿਉਂਕਿ ਹੁਣ ਸਮਾਂ ਜਿਹੜਾ ਇਜਾਜ਼ਤ ਨਹੀਂ ਦਿੰਦਾ, ਕਿਉਂਕਿ ਸ਼ਬਦ ਜਿਹੜੀ ਵਿਚਾਰ ਹੈ ਉਹ ਜ਼ਿਆਦਾ ਹੈ। ਆਪਾਂ ਕਾਲ ਦੀਵਾਨਾ ਦੀ ਸਰਵਣ ਕਰਾਂਗੇ, ਭੁੱਲਾਂ ਚੁੱਕਣ ਦੀ ਖਿਮਾ ਸਤਿਗੁਰੂ ਜੀ ਦੀ ਕਥਾ ਕਰਦਾ, ਇੱਕ ਨੇ ਅਨੇਕਾਂ ਪ੍ਰਕਾਰ ਨੇ ਭੁੱਲਾਂ ਗਲਤੀਆਂ ਹੋ ਗਈਆਂ ਹਨ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਗੁਰ ਕੀ ਸੰਗਤ ਬਖਸ਼ਣਾ ਹਰੋ ਬਖਸ਼ ਲੈਣਾ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ ਹੈ।
ਤੋ ਉਸਕੋ ਮੈਂ ਉੱਤਰ ਦਿਓ ਜਹ ਗੋਸ਼ਟ ਮੈਂ ਸੰਸੋ ਭਇਓ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਬਾਲ ਬ੍ਰਹਮ ਅਵਿਨਾਸ਼ੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਦਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾਗੈ ਸਦਾ ਵਿਵੇਕ, ਹੇ ਅਬਰੰਬਰ ਹਰ ਹਰੇ ਹੈ ਵੀ ਹੋਵਣ ਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਦਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ ਰਾਖੋ ਹੀਏ ਬਲੋਏ, ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤਰ ਪਾਰ, ਜੋ ਸਰਦਾ ਕਰ ਸੇਮ ਦੇ ਗੁਰਬਾਰੇ ਉਤਾਰਨ ਹਾਰ, ਕਥਾ ਨਿਤਾ ਬ੍ਰਤ ਹੋਤ ਹੈ ਸੁਣੋ ਸੁਸੇਕ ਸੁਜਾਨ।